ਪੰਥ ਦੀ ਭੈਂਦੀ ਕਲਾ ਕਿਸਨੇ ਕੀਤੀ? ਗਰਮੀਆਂ ਦੇ ਦਿਨ ਸਨ। ਬਾਬਾ ਜੀ ਸੜਕ ਉੱਪਰ ਸੈਰ ਕਰਨ ਲਈ ਨਿਕਲੇ, ਪਰ ਧੁੱਪ ਕਾਫੀ ਤੇਜ਼ ਸੀ। ਬਾਬਾ ਜੀ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਕਿ ਥੋੜਾ ਸਮਾਂ ਹੋਰ ਜਾਮਣ ਦੀ ਛਾਵੇਂ ਬੈਠ ਜਾਈਏ ਤਾਂ ਜੋ ਸੂਰਜ ਥੋੜਾ ਹੋਰ ਹੇਠਾਂ ਹੋ ਜਾਵੇ। ਜਾਮਣ ਦੀ ਛਾਵੇਂ ਬੈਠ ਕੇ ਸਤੇ ਬਲਵੰਡ ਦੀ ਵਾਰ ਦਾ ਪਾਠ ਕੀਤਾ। ਇੰਨੇ ਚਿਰ ਨੂੰ ਤਿੰਨ ਚਾਰ ਖੁੱਲੇ ਦਾੜੇ ਤੇ ਨੀਲੀਆਂ ਪੱਗਾਂ ਵਾਲੇ ਸਿੰਘ ਜੋ ਉਸ ਰਸਤੇ ਤੁਰੇ ਜਾ ਰਹੇ ਸਨ, ਉਹ ਵੀ ਬਾਬਾ ਜੀ ਨੂੰ ਗੁਰਫਤਿਹ ਦੀ ਸਾਂਝ ਕਰਕੇ ਕੋਲ ਬੈਠ ਗਏ। ਬਾਬਾ ਜੀ ਨੇ ਜਲ ਪਾਣੀ ਪੁੱਛਿਆ, ਪਰ ਉਨ੍ਹਾਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਸੀਂ ਰਸਤੇ ਤੁਰੇ ਜਾਂਦੇ ਸਾਂ, ਆਪ ਜੀ ਨੂੰ ਛਾਵੇਂ ਬੈਠੇ ਦੇਖ ਕੇ ਮਨ ਵਿਚ ਆਇਆ ਕਿ ਚਲੋ ਨਾਲੇ ਬਾਬਾ ਜੀ ਦੇ ਦਰਸ਼ਨ ਕਰ ਲੈਂਦੇ ਹਾਂ, ਨਾਲੇ ਬਚਨਾਂ ਦੀ ਸਾਂਝ ਕਰ ਲੈਂਦੇ ਹਾਂ। ਬਾਬਾ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਧੰਨ ਭਾਗ, ਤੁਸੀਂ ਦਰਸ਼ਨ ਦਿੱਤੇ, ਬੜੀ ਪ੍ਰਸੰਨਤਾ ਹੋਈ। ਨਵੇਂ ਆਏ ਸੱਜਣਾਂ ਨੇ ਖਾਲਸਾ ਪੰਥ ਪ੍ਰਥਾਏ ਬੜੀ ਚਿੰਤਾ ਦਾ ਪ੍ਰਗਟਾਵਾ ਆਰੰਭ ਕਰਨਾ ਸ਼ੁਰੂ ਕੀਤਾ ਤੇ ਇਹ ਚਿੰਤਾ ਦਾ ਪ੍ਰਗਟਾਵਾ ਕਰਦੇ ਕਰਦੇ ਕਹਿਣ ਲੱਗੇ ਕਿ ਬਾਬਾ ਜੀ ਦੇਖੋ, ਖਾਲਸਾ ਪੰਥ ਦੀ ਦਿਨੋ ਦਿਨ ਢਹਿੰਦੀ ਕਲਾ ਹੁੰਦੀ ਜਾ ਰਹੀ ਹੈ। ਅੰਮ੍ਰਿਤ ਛਕਣ ਨੂੰ ਕੋਈ ਤਿਆਰ ਨਹੀਂ ਹੁੰਦਾ, ਜਿਨ੍ਹਾਂ ਨੇ ਛਕਿਆ ਹੋਇਆ ਹੈ ਉਹ ਵੀ ਨਿਤਨੇਮ ਨਹੀਂ ਕਰਦੇ। ਦੇਖਾ ਦੇਖੀ ਜ਼ਮੀਨਾਂ ਵੇਚ ਕੇ ਦਾਜ ਦਹੇਜ ਦਾ ਦੰਡ ਭਰ ਰਹੇ ਨੇ। ਨੌਜਵਾਨ ਸਿੱਖ ਲੜਕੇ ਨਸ਼ਿਆਂ ਦੇ ਵਹਿਣ ਵਿਚ ਰੁੜੇ ਜਾ ਰਹੇ ਨੇ, ਪੰਥ ਦਾ ਕੀ ਬਣੇਗਾ? ਇਸ ਤਰ੍ਹਾਂ ਗੱਲ ਚੱਲਦੀ ਰਹੀ ਤਾਂ ਇਕ ਦਿਨ ਸਿੱਖੀ ਅਲੋਪ ਹੀ ਹੋ ਜਾਣੀ ਹੈ। ਇਤਿਹਾਸਕ ਕਮਜ਼ੋਰੀਆਂ ਜੋ ਕੌਮ ਅੰਦਰ ਵਾਪਰ ਰਹੀਆਂ ਨੇ ਉਨ੍ਹਾਂ ਦਾ ਪ੍ਰਗਟਾਵਾ ਬਹੁਤ ਵਿਸਤਾਰ ਸਹਿਤ ਉਨ੍ਹਾਂ ਗੁਰਮੁਖ ਪਿਆਰਿਆਂ ਨੇ ਕੀਤਾ। ਬਾਬਾ ਜੀ ਨੇ ਨਵੇਂ ਆਏ ਗੁਰੂ ਪਿਆਰਿਆਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਨ੍ਹਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਸਿੰਘੋ, ਪੰਥ ਇਕ ਦੋ ਜਾਂ ਤਿੰਨ ਲੀਡਰਾਂ ਦਾ ਨਾਂ ਤਾਂ ਹੈ ਨਹੀਂ, ਸਾਰੀ ਕੌਮ ਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ। ਖਾਲਸਾ ਪੰਥ ਦੀ ਢਹਿੰਦੀ ਕਲਾ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੀਤੀ ਤੇ ਨਾ ਹੀ ਕਿਸੇ ਬਾਹਰੋਂ ਆ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ। ਖਾਲਸਾ ਪੰਥ ਦੀ ਢਹਿੰਦੀ ਕਲਾ ਅਸੀਂ ਸਾਰਿਆਂ ਨੇ ਆਪ ਕੀਤੀ ਹੋਈ ਹੈ ਤੇ ਅਸੀਂ ਆਪ ਹੀ ਸਾਰੇ ਢਹਿੰਦੀ ਕਲਾ ਦੇ ਜ਼ਿੰਮੇਵਾਰ ਹਾਂ। ਜਿਨ੍ਹਾਂ ਜਿਨ੍ਹਾਂ ਕਮਜ਼ੋਰੀਆਂ ਕਰਕੇ ਪੰਥ ਦੀ ਢਹਿੰਦੀ ਕਲਾ ਹੋਈ ਹੈ, ਉਹ ਕਮਜ਼ੋਰੀਆਂ ਤੁਸੀਂ ਆਪਣੇ ਵਿੱਚੋਂ ਕੱਢ ਦਿਓ, ਮੈਂ ਆਪਣੇ ਵਿੱਚੋਂ ਕੱਢ ਦੇਵਾਂ। ਤੇ ਨਾਲ ਬੈਠੇ ਸਿੰਘਾਂ ਵੱਲ ਇਸ਼ਾਰਾ ਕਰਕੇ ਬਾਬਾ ਜੀ ਕਹਿਣ ਲੱਗੇ, ਆਹ ਸਾਰੇ ਜੋ ਬੈਠੇ ਨੇ ਇਹ ਆਪਣੇ ਆਪਣੇ ਅੰਦਰੋਂ ਉਹ ਸਾਰੀਆਂ ਕਮਜ਼ੋਰੀਆਂ ਤੇ ਕੁਰੀਤੀਆਂ ਜਿਨ੍ਹਾਂ ਦੇ ਨਾਲ ਪੰਥ ਦੀ ਢਹਿੰਦੀ ਕਲਾ ਹੋਈ ਹੈ ਉਨ੍ਹਾਂ ਨੂੰ ਦੂਰ ਕਰ ਦੇਣ। ਜਦ ਅਸੀਂ ਸਾਰੇ ਜਾਣੇ ਕਮਜ਼ੋਰੀਆਂ ਤੇ ਕੁਰੀਤੀਆਂ ਤੋਂ ਰਹਿਤ ਹੋ ਗਏ ਤੇ ਸਮਝੋ ਪੰਥ ਦੀ ਚੜ੍ਹਦੀ ਕਲਾ ਆਪੇ ਹੋ ਗਈ। ਆਪਾਂ ਦੂਸਰਿਆਂ ਵੱਲ ਝਾਕਦੇ ਹਾਂ ਕਿ ਫਲਾਂ ਕ੍ਰਿਤੀਆਂ ਛੱਡ ਦੇਵੇ, ਉਹ ਦੂਸਰਾ ਗੁਰਸਿੱਖੀ ਅਨਸੂਲਾਂ ਅਨੁਸਾਰ ਚੱਲਣ ਲੱਗ ਪਏ, ਪਰ ਗੁਰਸਿੱਖੀ ਮਾਰਗ ਆਪਣੇ ਆਪ ਨੂੰ ਨਮੂਨੇ ਦਾ ਸਿੱਖ ਬਣਾਉਣ ਦਾ ਮਾਰਗ ਹੈ। ਜਦੋਂ ਸਾਡੀ ਕਰਨੀ ਤੇ ਕਹਿਣੀ ਇੱਕ ਹੋ ਗਈ, ਫਿਰ ਤੁਹਾਨੂੰ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ, ਤੁਹਾਡਾ ਜੀਵਨ ਹੀ ਪ੍ਰਚਾਰ ਹੋ ਜਾਵੇਗਾ। ਬਾਬਾ ਜੀ ਨੇ ਇਸੇ ਵਾਰਤਾ ਦੌਰਾਨ ਸਾਖੀ ਵੀ ਸੁਣਾਈ ਕਿ ਇਕ ਵਾਰੀ ਭਾਈ ਗੁਰਦਾਸ ਸਾਹਿਬ ਇਕ ਨਗਰ ਵਿਚੋਂ ਦੀ ਲੰਘ ਰਹੇ ਸਨ, ਕੁਝ ਜਾਣੂ ਸਿੱਖਾਂ ਨੇ ਉਨ੍ਹਾਂ ਨੂੰ ਪਹਿਚਾਣ ਲਿਆ। ਜਲ ਪਾਣੀ ਦੀ ਸੇਵਾ ਪੁੱਛਣ ਉਪਰੰਤ ਉਨ੍ਹਾਂ ਨਗਰ ਵਾਸੀਆਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਨਗਰ ਵਿਚ ਦੀ ਲੰਘ ਰਹੇ ਹੋ, ਸਾਡੇ ਤੇ ਕਿਰਪਾ ਕਰੋ, ਇਕ ਦੋ ਦਿਨ ਸਾਡੇ ਨਗਰ ਵਿਚ ਪੜਾਓ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਜਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਨ੍ਹਾਂ ਦੀ ਬੇਨਤੀ ਸੁਣੀ ਤੇ ਨਗਰ ਵਾਸੀਆਂ ਨੂੰ ਉੱਤਰ ਦਿੱਤਾ ਕਿ ਗੁਰੂ ਪਿਆਰਿਓ, ਜੇ ਤੁਹਾਡੇ ਨਗਰ ਵਿਚ ਦੀ ਮੇਰੇ ਲੰਘਣ ਨਾਲ ਤੁਹਾਡੇ ਉਪਰ ਮੇਰੀ ਕਰਨੀ ਦਾ ਅਸਰ ਨਹੀਂ ਨਾ ਪਿਆ ਤਾਂ ਮੇਰੇ ਰਹਿ ਕੇ ਪ੍ਰਚਾਰ ਕਰਨ ਦਾ ਵੀ ਤੁਹਾਡੇ ਉਪਰ ਕੋਈ ਅਸਰ ਨਹੀਂ ਹੋਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਗਰ ਨਿਵਾਸੀਆਂ ਨੂੰ ਆਖਿਆ ਕਿ ਭਲਿਓ, ਕਿ ਜੇ ਤੁਹਾਡੇ ਨਗਰ ਵਿਚੋਂ ਦੀ ਮੇਰੇ ਲੰਘਣ ਨਾਲ ਤੁਹਾਡੇ ਉਪਰ ਮੇਰੀ ਕਰਨੀ ਦਾ ਕੋਈ ਅਸਰ ਨਹੀਂ ਨਾ ਪਿਆ ਤਾਂ ਮੇਰੇ ਟਿਕ ਕੇ ਇੱਥੇ ਪ੍ਰਚਾਰ ਕਰਨ ਦਾ ਵੀ ਤੁਹਾਡੇ ਉਪਰ ਕੋਈ ਅਸਰ ਨਹੀਂ ਹੋਣਾ। ਭਲਾ ਦੱਸੋ, ਜੇ ਅਸਲੀ ਫੁੱਲ ਹੋਵੇ ਉਸ ਪਾਸੋਂ ਸੁਗੰਧੀ ਖੁਸ਼ਬੋ ਜਾਂ ਵਾਸ਼ਨਾ ਮੰਗ ਕੇ ਲੈਣੀ ਪੈਂਦੀ ਹੈ? ਨਹੀਂ, ਜੋ ਵੀ ਫੁੱਲ ਦੇ ਨੇੜੇ ਆਏਗਾ ਉਹ ਅਵਸ਼ ਫੁੱਲ ਦੀ ਸੁਗੰਧੀ ਤੋਂ ਵਰਸਾਇਆ ਜਾਵੇਗਾ ਤੇ ਜੇ ਫੁੱਲ ਹੀ ਨਕਲੀ ਹੋਵੇ, ਉਸ ਨਕਲੀ ਫੁੱਲ ਨੂੰ ਭਾਵੇਂ ਇਕੱਲੇ ਇਕੱਲੇ ਮਨੁੱਖ ਦੀ ਨਾਸਕਾ ਅੱਗੇ ਕਰੀ ਚੱਲੋ, ਉਸ ਵਿਚੋਂ ਕਦੇ ਵੀ ਸੁਗੰਧੀ ਨਹੀਂ ਆਵੇਗੀ। ਸੋ ਗੁਰੂ ਪਿਆਰਿਓ, जिस ने अपना जीवन बना लिया समझो पंथ दी चढ़दी कला कर गया। गुरसिक्खी प्रचार दा मार्ग नहीं, गुरसिक्खी अमल दा मार्ग है। तुसी निरपक्षता नाल आपनड़े गिरीवान मैं सिर नीवा कर देख दी बिरती बना के अपने अंदर झात मारो कि जिन्हां जिन्हां कमियां दा तुसां जिक्र कीता है कि असी खुद तां उन्हां कृतियां दे विच तां नहीं फसे होए कि आपां उन्हां कृतियां तों मुक्त हो गए। जे सतगुरां ने गुरसिक्खी मार्ग प्रदान कीता है कि उस दे पूर्ण तौर ते असी धारनी बन गए, जे बन गए हां कुरीतियां ते कमियां दा त्याग कर दिता है फिर तां धनता दे योग हां। ते जे असी भी आम लोकां दी चाल ही चले जा रहे हां फिर सतगुरु गुरु अर्जन देव जी दे फरमान अनुसार पहला प्रथमे मन प्रबोध है अपना पाछा अवर रिझावे दी कार करो। जदों अपना मन प्रबोध लिया फिर लोकाई नूं जो कहोगे उस दा असर भी अवश्य होवेगा। जे साडे अपने मन ही गुरमत अनुसार चलन नूं अजे तैयार नहीं हन ते उन्हां चिर साडे कहण दा लोकां उपर भी कोई असर नहीं होना। इस दे नाल ही बाबा जी ने धन गुरु तेग बहादुर साहब जी दे बचपने दी जीवन गाथा भी सरवण करवाई जो साडे लई अवश्य पथ प्रदर्शन करेगी कि एक वार एक माता गुरु तेग बहादुर साहब जी दे हाणी बच्चे नूं उन्हां पास लैके आई ते बेनती कीती कि तुहाडा संगी है तुहाडा हाणी है, मेरा बच्चा गुड़ बहुत खांदा है जिस कारण इस दे शरीर ते फोड़े फिणसियां बहुत निकलदे ने, तुसीं इस नूं गुड़ खाण तों वरजो तुहाडा संगी होण करके तुहाडा बचन जरूर मन्नेगा। धन गुरदेव सच्चे पातशाह जी ने उस माता नूं आख्या कि एक हफ्ते बाद तुसी इस नूं मेरे पास फिर लैके आउणा। हफ्ते दस दिन पिछों जदों माता अपने पुत्र नूं नाल लैके आई तद धन गुरु तेग बहादुर साहब जी ने उस संगी साथी दी हाणी दी बांह फड़ के कहा, हाणियां गुड़ नहीं खाणा चाहीदा, यह खून विच खराबी करदा है। लड़के दी माता ने पुछया कि जे आप जी ने इतनी गल ही कहनी सी तद उसे दिन कह दिंदे। करणी कथनी दे सूरे सतगुरां ने उस माई नूं उत्तर दिता कि माता उस समय मैं आप गुड़ बड़े स्वाद नाल खांदा सां, जे मैं उस दिन इस नूं गुड़ खाण तों वरजदा इस उपर मेरे कहण दा कोई असर नहीं सी होना। हुण मैं उस दिन दा आप गुड़ खाणा छड्डिया होया है, अज दे कहे दा इस उपर जरूर असर होवेगा। सो अज असीं बहुतात विच दूसरियां नूं सुधारन वल बहुता ध्यान दे रहे हां, अपने आप नूं सुधारन दी याद ही भुला दिंदे हां। जे किते हर प्राणी अपने आप नूं सुधारन लई तैयार हो जावे फिर ना तां बहुते प्रचार दी लोड़ है ना ही किसे संस्था वल झाकण दी लोड़। सो हर प्राणी पंथ दा कौम दा अपने आप नूं गुरु पंथ दा अंग समझे ते महसूस करे कि जे मैं अजिहा माड़ा कर्म जां कोई कुरीति करांगा तद मेरी भी ते कौम दी भी बदनामी होवेगी ते मेरी करनी दा उलंभा मेरे गुरु नूं झलना पवेगा। उलंभे गुरु नूं दवा के सतगुरु दी कदे भी खुशी प्राप्ति नहीं हो सकदी। सारी संगत ते ओ प्रेमी बड़े प्यार नाल बाबा जी दे बचन सुनदे रहे ते उहनां विचों एक सज्जन कहण लगा कि बाबा जी आप दी गल सोलां ने ठीक है पर अजकल कलयुग दा ते माया दा प्रभाव बहुत हावी है, बदोबदी मन माड़े पासे वल प्रेरिया जांदा है। बाबा जी कहण लगे कि ठीक है भाई पर कलयुग नूं ते माया नूं अपने उपर प्रभाव पाउण लई असीं आप ही सद्दा दिंदे हां पर कदर हमेशा असूल दे धारनियां दी ही हुंदी है, बेअसूले बंदियां नूं कदे भी कोई मान सत्कार नहीं दिंदा। जे असीं तकड़े हो के गुरु दे असूलां नूं मुख रख के चलांगे तद असीं अपना बित भी नहीं हारांगे ते सतगुरां दीआं खुशियां भी प्राप्त कर लवांगे। सो अज लोड़ है हर प्राणी नूं अपने अंदर झाती मारन दी। झात मारन नाल जो कमियां सानू अपने अंदर प्रतीत हुंदियां हन सच्चे दिलों उन्हां नूं दूर करन दी अज बहुत आवश्यकता है। ढेंदी कला वल लिजाण वालियां कमियां तों निजात प्राप्त कर लवांगे, आपां पंथ दी चढ़दी कला करन लई अपना सच्चा सुच्चा योगदान पाउण दे भाईवाल अवश्य बणांगे। जे असीं अपना जीवन गुरु चाली अनुसार ना बणावांगे तद असीं भी पंथ दी ढेंदी कला करन दे जिम्मेवार थापे जावांगे। सतगुरु कलगीधर जी दा बचन है, पंथ खालसा खेती मेरी करूं संभाल ਮੈਂ ਤਸਕੀਰੀ। ਸੋ ਖੇਤੀ ਵਾਲੇ ਨੂੰ ਆਪਣੀ ਖੇਤੀ ਸੰਭਾਲਣ ਦਾ ਸਾਥੋਂ ਵੱਧ ਫਿਕਰ ਹੈ। ਅਸੀਂ ਕਲਗੀਧਰ ਜੀ ਦੀ ਖੇਤੀ ਦੇ ਨਵੇਂ ਨਰੋਏ ਤੇ ਅਰੋਗ ਬੂਟੇ ਬਣੀਏ, ਖੁਸ਼ੀ ਦੇ ਪਾਤਰ ਆਪਣੇ ਆਪ ਹੀ ਬਣ ਜਾਵਾਂਗੇ। ਬਾਬਾ ਜੀ ਨੇ ਇਸ ਸਮੇਂ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਮੀ ਦੇ ਜੀਵਨ ਦੀ ਘਟਨਾ ਵੀ ਸੁਣਾਈ ਤੇ ਨਾਲ ਸਵਾਲ ਵੀ ਕੀਤਾ ਕਿ ਇਹ ਸੱਚੀ ਘਟਨਾ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੱਸਿਓ ਕਿ ਉਹ ਪ੍ਰੇਮੀ ਗੁਰਸਿੱਖੀ ਦੇ ਪ੍ਰਚਾਰ ਦਾ ਸਬੱਬ ਬਣ ਰਿਹਾ ਹੈ ਜਾਂ ਨਿਘਾਰ ਦਾ ਕਾਰਨ ਬਣ ਰਿਹਾ ਹੈ। ਬਾਬਾ ਜੀ ਕਹਿਣ ਲੱਗੇ ਕਿ ਮੈਂ ਉਸ ਪ੍ਰੇਮੀ ਦਾ ਨਾਮ ਤੇ ਨਹੀਂ ਵਰਣਨ ਕਰਨਾ, ਪਰ ਉਸ ਦੇ ਪਿਛਲੇ ਸੰਸਕਾਰ ਭਾਵੇਂ ਗੁਰਮਤ ਅਨੁਸਾਰ ਨਹੀਂ ਸਨ, ਪਰ ਸੰਗਤ ਕਰਨ ਦੀ ਬਦੌਲਤ ਉਸ ਨੇ ਅੰਮ੍ਰਿਤ ਪਾਨ ਕਰ ਲਿਆ। ਅੰਮ੍ਰਿਤ ਪਾਨ ਕਰਨ ਤੋਂ ਪਿੱਛੋਂ ਨਿਤਨੇਮ ਦੇ ਨਾਲ ਉਸ ਨੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਆਰੰਭ ਕਰ ਦਿੱਤੇ। ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਬਰਕਤ ਸਾਰਾ ਸੁਖਮਨੀ ਸਾਹਿਬ ਉਸ ਨੂੰ ਯਾਦ ਹੋ ਗਿਆ। ਉਸ ਨੇ ਕੰਮ ਕਾਰ ਕਰਦੇ ਜਾਂ ਖੇਤਾਂ ਬੰਨਿਆਂ ਉਪਰ ਘੁੰਮਦੇ ਦੋ ਜਾਂ ਤਿੰਨ ਪਾਠ ਸੁਖਮਨੀ ਸਾਹਿਬ ਦੇ ਕਰ ਲੈਣੇ, ਜੋ ਬਾਕੀ ਰਹਿ ਜਾਣੇ ਉਹ ਘਰ ਬੈਠ ਕੇ ਕਰ ਲੈਣੇ। ਕਿਤੇ ਵੀ ਚਾਰ ਬੰਦੇ ਇਕੱਠੇ ਖੜੇ ਹੋਣੇ, ਉਸ ਨੇ ਆਪਣਾ ਨਿਤਨੇਮ ਦਰਸਾਉਣ ਦੀ ਖਾਤਰ ਅਗਲੇ ਨੂੰ ਦਾਬਾ ਮਾਰ ਕੇ ਪੁੱਛਣਾ ਕਿ ਤੂੰ ਕਿੰਨਾ ਨਿਤਨੇਮ ਕਰਦਾ। ਅਗਲਾ ਦੱਸੇ ਜਾਂ ਨਾ ਦੱਸੇ, ਉਸ ਪ੍ਰੇਮੀ ਨੇ ਜ਼ੋਰ ਨਾਲ ਦੱਸਣਾ ਕਿ ਸਿੰਘ ਨਿਤਨੇਮ ਤੋਂ ਇਲਾਵਾ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਦਾ, ਤੂੰ ਕਿਉਂ ਨਹੀਂ ਕਰਦਾ। ਸਮਾਂ ਬੀਤਦਾ ਗਿਆ। ਉਹ ਪ੍ਰੇਮੀ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਕਰਾਉਂਦਾ ਸੀ। ਉਸ ਨੇ ਆਲੂਆਂ ਦੀ ਬਿਜਾਈ ਵੇਲੇ ਜਾਂ ਪਟਾਈ ਵੇਲੇ ਜਾਂ ਕਣਕ ਮੱਕੀ ਦੀ ਬਿਜਾਈ ਗੁਡਾਈ ਵੇਲੇ ਮਜ਼ਦੂਰਾਂ ਪਾਸੋਂ ਕੰਮ ਕਰਵਾ ਲੈਣਾ, ਪਰ ਉਨ੍ਹਾਂ ਨੂੰ ਪੈਸੇ ਨਾ ਦੇਣੇ। ਜਦੋਂ ਮਜ਼ਦੂਰਾਂ ਨੇ ਪੈਸਿਆਂ ਦੀ ਮੰਗ ਕਰਨੀ ਤਾਂ ਸਿੰਘ ਜੀ ਨੇ ਕਹਿਣਾ ਕਿ ਤੁਹਾਡੇ ਪੈਸੇ ਜਮ੍ਹਾਂ ਨੇ, ਇਕੱਠੇ ਹੀ ਲੈ ਲਿਓ, ਇਕੱਠੇ ਪੈਸਿਆਂ ਵਿਚ ਬੜੀ ਬਰਕਤ ਹੁੰਦੀ ਹੈ। ਮਜ਼ਦੂਰਾਂ ਨੇ ਉਸ ਦੇ ਕਹਿਣ ਤੇ ਯਕੀਨ ਕਰ ਲੈਣਾ। ਜਦੋਂ ਸਾਰਾ ਕੰਮ ਕਾਰ ਮੁੱਕ ਜਾਣਾ, ਸਾਰੇ ਮਜ਼ਦੂਰਾਂ ਨੇ ਆਪਣੀ ਮਿਹਨਤ ਲੈਣ ਵਾਸਤੇ ਜੋ ਸਰਦਾਰ ਹੋਰਾਂ ਨੇ ਟਾਈਮ ਦੇਣਾ, ਉਸ ਤੋਂ ਵੀ ਪਹਿਲਾਂ ਆ ਕੇ ਘਰ ਮੋਹਰੇ ਭੁੱਖਣ ਭਾਣੇ ਬੈਠ ਜਾਣਾ। ਅੱਧਾ ਪੌਣਾ ਘੰਟਾ ਬੈਠਣ ਉਪਰੰਤ ਉਨ੍ਹਾਂ ਘਰਦਿਆਂ ਨੂੰ ਕਹਿਣਾ ਕਿ ਸਰਦਾਰ ਜੀ ਨੂੰ ਕਹੋ ਕਿ ਸਾਨੂੰ ਪੈਸੇ ਤਾਂ ਦੇ ਦੇਣ, ਅਸੀਂ ਵੀ ਅਗਾਂਹ ਦਿਹਾੜੀ ਤੇ ਜਾਣਾ। ਘਰਦਿਆਂ ਨੇ ਉੱਤਰ ਦੇਣਾ ਕਿ ਉਹ ਪਾਠ ਕਰਦੇ ਨੇ, ਅਸੀਂ ਉਨ੍ਹਾਂ ਨੂੰ ਬੁਲਾ ਨਹੀਂ ਸਕਦੇ। ਮੁੜ ਉਨ੍ਹਾਂ ਪਰਿਵਾਰ ਨੂੰ ਪੁੱਛਣਾ ਮਜ਼ਦੂਰਾਂ ਨੇ ਕਿ ਅਕਸਰ ਕਿੰਨੇ ਕੁ ਸਮੇਂ ਤੱਕ ਸਰਦਾਰ ਜੀ ਹੇਠਾਂ ਉਤਰਨਗੇ, ਤੇ ਪਰਿਵਾਰ ਵਾਲਿਆਂ ਨੇ ਅੱਗੋਂ ਜਵਾਬ ਦੇਣਾ ਕਿ ਇਹ ਉਨ੍ਹਾਂ ਦੀ ਮੌਜ ਹੈ, ਜੇ ਸੁਖਮਨੀ ਸਾਹਿਬ ਆਰੰਭ ਕਰ ਦਿੱਤਾ ਤਾਂ ਘੱਟੋ ਘੱਟ ਇਕ ਘੰਟਾ ਹੋਰ ਲੱਗੇਗਾ। ਭੁੱਖਣ ਭਾਣੇ ਮਜ਼ਦੂਰਾਂ ਨੇ ਬਾਦ ਅਸੀਸਾਂ ਤੇ ਗਾਲਾਂ ਮਨੋ ਮਨੀ ਕੱਢਦਿਆਂ ਉਡੀਕੀ ਜਾਣਾ। ਉਧਰ ਸਿੰਘ ਜੀ ਨੇ ਚੁਬਾਰੇ ਵਿਚੋਂ ਤਾਕੀ ਰਾਹੀਂ ਝਾਤੀ ਮਾਰ ਕੇ ਹੇਠਾਂ ਵੇਖ ਲੈਣਾ ਕਿ ਮਜ਼ਦੂਰ ਚਲੇ ਗਏ ਨੇ ਕਿ ਅਜੇ ਬੈਠੇ ਹੀ ਹੋਏ ਆ। ਜੇ ਬੈਠੇ ਹੋਣ ਤਾਂ ਉਸ ਗੁਰਮੁਖ ਨੇ ਇਕ ਹੋਰ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦੇਣਾ। ਮੁੱਕਦੀ ਗੱਲ, ਮਜ਼ਦੂਰਾਂ ਨੇ ਉਡੀਕ ਉਡੀਕ ਕੇ ਆਖਰ ਘਰਾਂ ਨੂੰ ਤੁਰ ਜਾਣਾ। ਪਰ ਉਸ ਭਲੇ ਪੁਰਸ਼ ਨੇ ਚੁਬਾਰੇ ਚੋਂ ਪ੍ਰਸ਼ਾਦਾ ਛਕਣ ਵਾਸਤੇ ਉਤਰਨਾ ਪਹਿਲਾਂ ਨੇ। ਜਦੋਂ ਫਿਰ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੀ ਮਜ਼ਦੂਰੀ ਲੈਣ ਆਉਣਾ ਤਾਂ ਮੁੜ ਉਸ ਨੇ ਕਹਿ ਦੇਣਾ ਕਿ ਸਿੰਘ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਪਾਠ ਪੂਰਾ ਹੋਣ ਤੇ ਤੁਹਾਡੇ ਨਾਲ ਹਿਸਾਬ ਕਰਾਂਗੇ। ਆਪ ਚੁਬਾਰੇ ਚੜ ਜਾਣਾ, ਮਜ਼ਦੂਰਾਂ ਵਿਚਾਰਿਆਂ ਨੇ ਫਿਰ ਵੱਧ ਘੱਟ ਕਹਿੰਦਿਆਂ ਘਰਾਂ ਨੂੰ ਚਲੇ ਜਾਣਾ। ਇਸ ਤਰ੍ਹਾਂ ਇਕ ਦੋ ਸਾਲ ਤਾਂ ਮਜ਼ਦੂਰ ਬਦਲ ਬਦਲ ਕੇ ਬਿਨਾਂ ਮਜ਼ਦੂਰੀ ਦਿੱਤਿਆਂ ਕੰਮ ਕਰਵਾਉਂਦੇ ਰਹੇ। ਅਖੀਰ ਸਾਰੇ ਇਲਾਕੇ ਵਿਚ ਗੱਲ ਫੈਲ ਗਈ ਕਿ ਫਲਾਣਾ ਪੁਰਸ਼ ਮਜ਼ਦੂਰਾਂ ਪਾਸੋਂ ਕੰਮ ਤਾਂ ਕਰਵਾ ਲੈਂਦਾ ਪਰ ਉਨ੍ਹਾਂ ਦੀ ਮਿਹਨਤ ਨਹੀਂ ਦਿੰਦਾ। ਤਕਰੀਬਨ ਸਾਰੇ ਮਜ਼ਦੂਰ ਉਸ ਦੇ ਕੰਮ ਕਾਰ ਕਰਨ ਤੋਂ ਹਟ ਗਏ। ਜੇ ਉਸ ਨੇ ਕਿਸੇ ਪਾਸੋਂ 5-10 ਹਜ਼ਾਰ ਰੁਪਏ ਇਕ ਦੋ ਹਫ਼ਤੇ ਲਈ ਉਧਾਰ ਸਹੁੰ ਸੁਗੰਧ ਖਾ ਕੇ ਲੈ ਵੀ ਲੈਣੇ, ਮੁੜ ਸਾਲਾਂ ਬੱਧੀ ਦੇਣ ਵਾਲੇ ਨੇ ਮੰਗ ਮੰਗ ਕੇ ਸ਼ਰਮਸਾਰ ਹੋ ਜਾਣਾ, ਪਰ ਉਸ ਨੇ ਪੱਲਾ ਨਾ ਫੜਾਉਣਾ ਤੇ ਜਿਸ ਨੂੰ ਪੈਸੇ ਵਾਪਸ ਵੀ ਦੇਣੇ ਉਹ ਵੀ ਕੌਡੀ ਕੌਡੀ ਕਰਕੇ ਮੋੜਨੇ। ਧਾਰਮਿਕ ਪੱਖੋਂ ਉਸ ਸੱਜਣ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਪੁਰਬਾਂ ਤੇ ਸੋਹਣਾ ਲੰਗਰ ਤੇ ਦੇਸੀ ਘਿਓ ਦੀਆਂ ਜਲੇਬੀਆਂ ਸੰਗਤਾਂ ਨੂੰ ਛਕਾਉਣੀਆਂ। ਉਸ ਨੇ ਸ਼ਹਿਰ ਜਾਣਾ, ਲੰਗਰ ਦੇ ਸਮਾਨ ਨਾਲ ਆਪਣੇ ਘਰ ਵਰਤਣ ਲਈ ਵੀ 3-4 ਮਹੀਨੇ ਦਾ ਸੌਦਾ ਪੱਤਾ ਬਾਣੀਏ ਪਾਸੋਂ ਉਧਾਰ ਲੈ ਆਉਣਾ ਤੇ ਨਾਲ ਵਾਅਦਾ ਕਰਨਾ ਕਿ ਜਦੋਂ ਆਲੂਆਂ ਦੇ ਪਹਿਲੇ ਪੈਸੇ ਦਿੱਲੀ ਤੋਂ ਆਏ ਸਭ ਤੋਂ ਪਹਿਲਾਂ ਤੇਰਾ ਹਿਸਾਬ ਚੁਕਾ ਕੇ ਬਾਕੀ ਫੇਰ ਵਰਤਾਂਗੇ। ਅਗਲੇ ਨੇ ਬਾਣਾ ਵੇਖ ਕੇ ਯਕੀਨ ਕਰਕੇ 15-20 ਹਜ਼ਾਰ ਦਾ ਸੌਦਾ ਵੀ ਚੁਕਾ ਦੇਣਾ। ਆਲੂਆਂ ਦੀ ਫਸਲ ਛੱਡ ਕੇ ਹਾੜੀ ਦੀ ਫਸਲ ਵੀ ਵੇਚ ਵੱਟ ਲੈਣੀ, ਪਰ ਬਾਣੀਏ ਦਾ ਉਧਾਰ ਨਾ ਦੇਣਾ। ਜੇ ਉਸਨੇ ਘਰ ਫੇਰੇ ਮਾਰ ਕੇ ਬਹੁਤਾ ਮਜਬੂਰ ਕਰਨਾ ਤਾਂ 2-4 ਹਜ਼ਾਰ ਰੁਪਏ ਮਜਬੂਰੀ ਵੱਸ ਦੇ ਦੇਣੇ। ਅਗਲੇ ਗੁਰਪੁਰਬ ਨੂੰ ਕਿਸੇ ਹੋਰ ਬਾਣੀ ਨਾਲ ਜਾ ਪਿਆਲੀ ਪਾਉਣੀ ਤੇ ਉਸ ਪਾਸੋਂ ਸੌਦਾ ਖਰੀਦ ਲਿਆਉਣਾ। ਇਸੇ ਤਰ੍ਹਾਂ ਬਦਲ ਬਦਲ ਕੇ ਬਾਣੀਏ ਫਸਾਈ ਜਾਣੇ। ਜੇ ਉਹਨਾਂ ਪੁੱਛਣਾ ਤੇ ਉੱਤਰ ਦੇਣਾ ਕਿ ਪੈਸੇ ਮਿਲ ਜਾਣਗੇ, ਤੁਹਾਡਾ ਵੀ ਪਾਤਸ਼ਾਹ ਦੇ ਆਗਮਨ ਪੁਰਬ ਵਿਚ ਹਿੱਸਾ ਪੈ ਗਿਆ, ਮੈਂ ਕਿਹੜਾ ਕਿਸੇ ਮਾੜੇ ਕੰਮ ਵਿਚ ਸੌਦਾ ਵਰਤਿਆ, ਸੰਗਤਾਂ ਨੂੰ ਹੀ ਲੰਗਰ ਛਕਾਇਆ ਨਾ। ਉਹਨਾਂ ਜੋ ਉੱਤਰ ਦੇਣੇ ਉਹ ਬਾਬਾ ਜੀ ਕਹਿੰਦੇ ਕਿ ਤੁਹਾਨੂੰ ਦੱਸਣ ਯੋਗ ਨਹੀਂ। ਸੋ 5-4 ਸਾਲ ਇਹ ਧੋਖਾਧੜੀ ਚੱਲਦੀ ਰਹੀ। ਅਖੀਰ ਸਾਰੇ ਬਾਣੀਆਂ ਤੇ ਮਜ਼ਦੂਰਾਂ ਨੇ ਇਲਾਕੇ ਵਿਚ ਥਾਂ ਥਾਂ ਅਸਲੀਅਤ ਉਜਾਗਰ ਕਰ ਦਿੱਤੀ ਕਿ ਉਸ ਠੱਗ ਦੇ ਪੰਜੇ ਵਿਚ ਨਾ ਭਾਈ ਫਸਿਓ, ਨਾ ਤੁਹਾਨੂੰ ਮਜ਼ਦੂਰੀ ਮਿਲਣੀ ਹੈ ਤੇ ਨਾ ਤੁਹਾਡਾ ਉਧਾਰ। ਨਾਲ ਹੀ ਲੋਕਾਂ ਨੇ ਜਿਵੇਂ ਪੁਰਾਤਨ ਕਹਾਵਤ ਹੈ ਕਿ ਮੰਦਾ ਕੁੱਤਾ ਖਸਮੈ ਗਾਲ, ਸੋ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਅਤੇ ਕਕਾਰਾਂ ਪ੍ਰਤੀ ਵੀ ਵੱਧ ਘੱਟ ਬੋਲਣਾ ਆਰੰਭ ਕਰ ਦੇਣਾ ਤੇ ਬੇਅਮ੍ਰਤੀਆਂ ਨੂੰ ਬਹਾਨਾ ਮਿਲ ਗਿਆ ਤੇ ਉਹ ਕਹਿਣ ਲੱਗ ਪਏ ਕਿ ਤੁਸੀਂ ਬਾਬਾ ਜੀ ਸਾਨੂੰ ਅਮਰ ਛਕਣ ਲਈ ਕਹਿੰਦੇ ਹੋ, ਕਿ ਸਾਡਾ ਵਿਹਾਰ ਕਿਰਦਾਰ ਉਸ ਅੰਮ੍ਰਿਤਧਾਰੀ ਨਾਲੋਂ ਮਾੜਾ? ਜੇ ਅੰਮ੍ਰਿਤ ਛੱਕ ਕੇ ਵੀ ਲੋਕਾਂ ਨਾਲ ਠੱਗੀ ਮਾਰਨੀ ਹੈ, ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਮਿਹਨਤ ਨਹੀਂ ਦੇਣੀ, ਤਾਂ ਅਜਿਹੇ ਅੰਮ੍ਰਿਤ ਛਕਣ ਨਾਲੋਂ ਤਾਂ ਅਸੀਂ ਉਂਝ ਹੀ ਚੰਗੇ। ਤੇ ਜਿਸ ਦਾ ਜਵਾਬ ਦੇਣਾ ਵੀ ਕਈ ਵਾਰ ਕਠਿਨ ਹੋ ਜਾਣਾ। ਸਿਆਣੇ ਬੰਦੇ ਉਹਨਾਂ ਬੇਅਮ੍ਰਤੀਆਂ ਨੂੰ ਸਮਝਾਉਂਦੇ ਕਿ ਤੁਸੀਂ ਦੱਸੋ ਕਿ ਅੰਮ੍ਰਿਤ ਛਕਾਉਣ ਵੇਲੇ ਕਿਸੇ ਨਾਲ ਠੱਗੀ ਕਰਨ ਲਈ ਜਾਂ ਮਜ਼ਦੂਰਾਂ ਦੀ ਮਿਹਨਤ ਨਾ ਦੇਣ ਲਈ ਜਾਂ ਹੋਰ ਕੋਈ ਔਗਣ ਕਰਨ ਲਈ ਕਿਹਾ ਜਾਂਦਾ? ਤਦ ਤਾਂ ਤੁਸੀਂ ਅੰਮ੍ਰਿਤ ਨੂੰ ਦੋਸ਼ ਦੇਵੋ। ਅੰਮ੍ਰਿਤ ਛਕਾਉਣ ਵੇਲੇ ਤਾਂ ਸੱਚਾ ਸੁੱਚਾ ਆਚਾਰ ਵਿਵਹਾਰ ਕਿਰਦਾਰ, ਇਸ ਦੇ ਧਰਨੀ ਬਣਨ ਦੀ ਤੇ ਗਰੀਬ ਦੀ ਮਦਦ ਕਰਨ ਦੀ, ਸੱਚ ਤੇ ਪਹਿਰਾ ਦੇ ਕੇ ਸਚਿਆਰ ਬਣਨ ਦੀ ਤਗੀਦ ਕੀਤੀ ਜਾਂਦੀ ਹੈ। ਤੇ ਜੇ ਕੋਈ ਗੁਰੂ ਸਿੱਖਿਆ ਸੁਣ ਕੇ ਫਿਰ ਬਾਣੀ ਪੜ੍ਹ ਕੇ ਫਿਰ ਵੀ ਵਿਵਰਜਿਤ ਕਰਮ ਕਰਦਾ ਹੈ, ਫਿਰ ਤਾਂ ਉਹ ਦੋਹਰੇ ਪਾਪਾਂ ਦਾ ਭਾਗੀ ਹੈ। ਇਸ ਵਿਚ ਅੰਮ੍ਰਿਤ ਦਾ ਭਾਈ ਕੋਈ ਦੋਸ਼ ਨਹੀਂ। ਹੁਣ ਸਮਾਜ ਵਿਚ ਵੀ ਉਸ ਦੀ ਅਜਿਹੀ ਬੇਪ੍ਰਤੀਤੀ ਦੀ ਦਸ਼ਾ ਬਣੀ ਕਿ ਕੋਈ ਰਿਸ਼ਤੇਦਾਰ, ਕੋਈ ਦੁਕਾਨਦਾਰ ਤੇ ਕੋਈ ਮਜ਼ਦੂਰ ਉਸ ਤੇ ਭੋਰਾ ਜਿੰਨਾ ਵੀ ਭਰੋਸਾ ਨਹੀਂ ਕਰਦਾ। ਜੇ ਉਹ ਸਧਾਰਨ ਹੀ ਕਿਸੇ ਦੇ ਘਰ ਜਾਂ ਸੱਜਣ ਮਿੱਤਰ ਦੇ ਚਲਾ ਜਾਵੇ ਤਾਂ ਉਸ ਨੂੰ ਦੂਰੋਂ ਆਪਣੇ ਘਰ ਆਉਂਦਿਆਂ ਵੇਖ ਕੇ ਅਗਲੇ ਵਿਚਾਰ ਕਰਨ ਲੱਗ ਜਾਂਦੇ ਨੇ ਕਿ ਅੱਜ ਸਿੰਘ ਜੀ ਆਏ ਨੇ, ਕੋਈ ਨਾ ਕੋਈ ਵਿਗਾੜ ਜ਼ਰੂਰ ਪਾਉਣਗੇ, ਤੇ ਉਸ ਵਿਗਾੜ ਤੋਂ ਬਚਣ ਲਈ ਅਸੀਂ ਕੀ ਜਵਾਬ ਦੇਣਾ ਹੈ, ਉਹ ਬਹਾਨਾ ਪਹਿਲਾਂ ਹੀ ਭਾਲਣ ਲੱਗ ਜਾਂਦੇ ਨੇ। ਸੋ ਇਸ ਸੱਚੀ ਘਟਨਾ ਨੂੰ ਵਾਚ ਕੇ ਭਾਈ ਤੁਸੀਂ ਹੀ ਦੱਸੋ ਕਿ ਅਜਿਹੇ ਭੇਖੀ ਕਿਰਦਾਰ ਦੇ ਬੰਦੇ ਕਿੰਨਾ ਕੁ ਗੁਰਸਿੱਖੀ ਦਾ ਪ੍ਰਚਾਰ ਕਰਨਗੇ? ਹਾਂ, ਇਨ੍ਹਾਂ ਦੀ ਰਹਿਣੀ ਬਹਿਣੀ ਕਹਿਣੀ ਵਰਤਾਓ ਵੇਖ ਕੇ ਕਈ ਗੁਰੂ ਮਹਾਰਾਜ ਜੀ ਦੇ ਸੁਨਹਿਰੀ ਅਸੂਲਾਂ ਨੂੰ ਧਾਰਨ ਕਰਨ ਤੋਂ ਵਾਂਝੇ ਤਾਂ ਜ਼ਰੂਰ ਹੋ ਜਾਣਗੇ। ਸੋ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਪਹਿਲਾਂ ਹੀ ਕਿਸੇ ਲੋ ਲਿਹਾਜ਼ ਤੋਂ ਬਿਨਾਂ ਪ੍ਰਮਾਣ ਕੀਤਾ ਹੈ ਕਿ ਭਾਈ ਨਿਰਾ ਭੇਖ ਧਾਰਨ ਕਰਨ ਨਾਲ, ਨਿਰਾ ਗੁਰਬਾਣੀ ਪੜ੍ਹਨ ਜਾਂ ਮੱਥੇ ਟੇਕਣ ਨਾਲ ਕਿਸੇ ਦੇ ਜੀਵਨ ਵਿਚ ਤਬਦੀਲੀ ਨਹੀਂ ਜੇ ਆਉਣੀ। ਜਿੰਨਾ ਚਿਰ ਜੋ ਗੁਰਬਾਣੀ ਪੜ੍ਹ ਰਹੇ ਹਾਂ ਉਸ ਦੀ ਵਿਚਾਰ ਕਰਕੇ ਉਸ ਅਨੁਸਾਰ ਆਪਣਾ ਜੀਵਨ ਨਹੀਂ ਬਣਾਇਆ ਜਾਂਦਾ, ਉਨਾ ਚਿਰ ਤੱਕ ਅੰਦਰ ਦਾ ਕੂੜ ਦੂਰ ਨਹੀਂ ਹੋਣਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਬਿਲਾਵਲ ਰਾਗ ਅੰਦਰ ਫਰਮਾਨ ਹੈ, ਕਹਿ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿਗਾਰ ਫੋਕਟ ਫੋਕਟਈਆ। ਭਾਵ ਕਿ ਗੁਰਬਾਣੀ ਅੰਦਰ ਸਤਿਗੁਰੂ ਜਗਿਆਸੂ ਨੂੰ ਜੋ ਕੁਝ ਕਰਨ ਲਈ ਕਹਿੰਦੇ ਨੇ, ਜਗਿਆਸੂ ਉਸ ਦੇ ਉਲਟ ਕੁਝ ਹੋਰ ਕਰਦਾ ਹੈ। ਅਜਿਹੇ ਜਗਿਆਸੂ ਦਾ ਧਾਰਮਿਕ ਲਿਬਾਸ, ਧਾਰਮਿਕ ਜੀਵਨ ਤੇ ਹੋਰ ਸਾਰੇ ਕਿਰਿਆਕਰਮ ਸਰਬ ਵਿਅਰਥ ਹਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ ਧਨਾਸਰੀ ਰਾਗ ਅੰਦਰ ਅੰਕਤ ਬਚਨ ਵੀ ਧਿਆਨ ਦੇਣ ਯੋਗ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 669 ਉਪਰ ਵਿਰਾਜਮਾਨ ਹੈ ਕਿ ਸੇਵਕ ਸਿੱਖ ਪੂਜਣ ਸਭ ਆਮ ਹੈ, ਸਭ ਗਾਵ ਹੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਭਾਵ ਕਿ ਆਪਣੇ ਆਪ ਨੂੰ ਗੁਰੂ ਦੇ ਸੇਵਕ ਸਿੱਖ ਅਖਵਾਉਣ ਵਾਲੇ, ਗੁਰੂ ਦੇ ਦਰ ਤੇ ਗੁਰੂ ਨੂੰ ਪੂਜਣ ਵੀ ਆਉਂਦੇ ਨੇ ਤੇ ਸਾਰੇ ਗੁਰਬਾਣੀ ਪੜ੍ਹਦੇ ਤੇ ਗਾਉਂਦੇ ਵੀ ਹਨ, ਪਰ ਉਨ੍ਹਾਂ ਦਾ ਗਾਵਿਆ ਸੁਣਿਆ ਪੂਜਿਆ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹ ਕੇ ਪ੍ਰਭੂ ਦੇ ਹੁਕਮ ਨੂੰ ਸਤ ਸਤ ਕਰਕੇ ਮੰਨਿਆ ਤੇ ਜੀਵਨ ਵਿਚ ਧਾਰਨ ਕੀਤਾ। ਜੇ ਨਿਰਾ ਗੁਰਬਾਣੀ ਨੂੰ ਪੜ੍ਹੀ ਹੀ ਜਾ ਰਹੇ ਹਾਂ, ਜੋ ਗੁਰੂ ਕੀ ਬਾਣੀ ਅੰਦਰ ਉਪਦੇਸ਼ ਹੈ ਉਸ ਵੱਲ ਧਿਆਨ ਹੀ ਨਹੀਂ ਦਿੰਦੇ, ਫਿਰ ਤਾਂ ਬਾਬਾ ਕਬੀਰ ਜੀ ਦਾ ਫਰਮਾਨ ਹੀ ਸਾਖਿਆਤ ਹੋਵੇਗਾ ਕਿ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਅਜਿਹਾ ਪੜ੍ਹਨ ਨੂੰ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ आसा दी वार अंदर इशारा दिता है कि पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, पढ़ी है जेते बरस बरस, पढ़ी है जेते मास, पढ़ी है जेती आरजा, पढ़ी है जेते सास। निरे पढ़न नूं तां सतगुरु अमरदास साहब ने संसारक कार ही दस्या है। सतगुरु जी का पावन बचन है, पढ़ना गुणना संसार की कार है, अंदर तृष्णा विकार हौमै विच सब पढ़ थके दूजै भाए खुआर। सो भाई लोड़ है गुरबाणी अनुसार असी अपना जीवन बनाईए, फिर साडी करनी साडी कहनी वल वेख के ही गुरमत दा प्रचार ते पंथ दी चढ़दी कला सुते सिद्ध होवेगी। जे आपां भी भेख धारण कीता होया है पर गुरु दी सिख्या एक भी ना मन्नी, फिर असी ही पंथ दी टहिंदी कला दे भाईवाल ते पंथ दे प्रचार विच रोड़ा बणांगे। सो इस उत्ते विचार करन दी अत्यंत लोड़ है।